दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह जी एक वारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से ग्रंथाकार भाई संतोख सिंह जी दस रहे सन के सतगुरु गोविंद सिंह सच्चे पातशाह जी पुरातन साखी सिखां नूं सुना रहे ने जदों के सतगुरु सच्चे पातशाह जी दुष्ट दमन दे नां दे हेठ सन कथा इथों तक पहुंची है कि सतगुरु गोविंद सिंह सच्चे पातशाह जी ने आख्या कि जिहड़ा पुरख पैदा होया सी अपने आप दे बारे नहीं दस्या कि दुष्ट दमन कौन सी मैं ही सां इस गल दे बारे नहीं दस्या सतगुरु जी कहिंदे ने कि जिहड़ा ओ पुरख सी ओनू देवी ने वरदान दिता ते देवी तो वरदान उसने लिया सतगुरु गोविंद सिंह जी कहिंदे ने कि देवी ने आख्या होए सिद्ध सब काजू भाव के हे पुरखा तेरे सारे दे सारे कार्य पूरे होणगे सिद्ध होणगे कल इथों तक कथा पहुंची सी अज इथों अगे मैं प्रारंभ करदा प्रथम चरण चतरथ युग है जब समा सो आवे शंकर होए अवतार शिव श्रुत मत बिद तावे सतगुरु गोविंद सिंह जी कहिंदे ने कि देवी ने आख्या कि कलयुग दे पहले चरण दे विच जदों समा आवेगा ते फिर शंकराचार्या होवेगा जिहड़ा कि वेद मत नूं बहुत ज्यादा फैलाएगा बेशन अंत ते भगन सुत होवे अवतारा बरख कितत पश्चात ते तन लेहो तुम तारा देवी ने आख्या के फेर विष्णु सूरज वंशी होके उतरेगा कहण तो मुराद है के सतगुरु नानक देव सच्चे पातशाह जी जो के सूरज वंशी होके अवतरत होए मात लोक दे उते अगे देवी कहिंदी है बरख कितक पश्चात ते लेहो तुम तन तारा उन्हां दे भाव के सतगुरु नानक देव सच्चे पातशाह जी तो काफी साल बाद तुसी मात लोक दे उते अवतार नूं धारण करियो करो आवाहन मोह को तब ही तह आवो करके शब्द प्रकाश को तुम मैं दर सामो देवी ने आख्या के फिर तुसी मेरा आवाहन करियो मैनू याद करियो मैनू बुलायो ते मैं फिर आवांगी प्रगट होवांगी उस वेले कहिंदी है देवी के गज के मैं तुहाडा प्रकाश करांगी इस तरह आवांगी दिन मैं अंजन बसन मम नहीं अंगीकार इम कह प्रेम विशाल ते तन चाटन ਸਾਖੀ ਦੀ ਜਿਹੜੀ ਸਾਖੀ ਹੈ ਉਸੇ ਨੂੰ ਹੀ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ। ਦਿਨ ਮੈਂ ਅੰਜਨ ਬਸਨ ਮਾਮ ਨਹੀਂ ਅੰਗੀਕਾਰ ਹੈ। ਸੌ ਸਾਖੀ ਦਾ ਪਾਠ ਇਸ ਤਰ੍ਹਾਂ ਹੈ। ਏਕ ਮੇਰਾ ਵਸਤਰ ਪ੍ਰਵਿਰਤ ਆਂਖ ਅੰਜਨ ਕੁਟੰਬ ਕਾ ਮੋਹ ਨਹੀਂ ਕਰਨਾ। ਇਸ ਦਾ ਅਰਥ ਹੈ ਕਿ ਅੱਖਾਂ ਤੇ ਸੁਰਮੇ ਪਾਵ ਕੇ ਸੁਰਮਈ ਰੰਗ ਦਾ ਇੱਕ ਮੇਰਾ ਵਸਤਰ ਪ੍ਰਵਿਰਤ ਕਰਨਾ ਤੇ ਕੁਟੰਬ ਦਾ ਮੋਹ ਕਦੇ ਵੀ ਨਾ ਕਰਨਾ। ਇਮ ਕਹਿ ਪ੍ਰੇਮ ਵਿਸਾਲ ਤੇ ਤਨ ਚਾਟਣ ਤਾਰਾ। ਇਸ ਤਰ੍ਹਾਂ ਵਿਸ਼ਾਲ ਪ੍ਰੇਮ ਦੇ ਨਾਲ ਦੇਵੀ ਨੇ ਆਖਿਆ ਤੇ ਫੇਰ ਦੇਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਨੂੰ ਚੱਟਣ ਲੱਗੀ। ਖੁਸ਼ ਪਾਈ ਜਿਮ ਪੁੱਤਰ ਪਰ ਹੋਏ ਮਾਤ ਸਨੇਹਾ ਕਰਦ ਪਰਾਂ ਦਾ ਇੱਕ ਤਬ ਚੂਰੀ ਇੱਕ ਦੇਹਾ। ਹੁਣ ਸਾਖੀ ਤੇ ਸੁਣਾ ਰਹੇ ਨੇ ਸਤਿਗੁਰੂ ਗੋਬਿੰਦ ਸਿੰਘ ਜੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਪੁੱਤਰ ਨੂੰ ਮਾਂ ਪਿਆਰ ਕਰਦੀ ਹੈ ਇਸ ਤਰ੍ਹਾਂ ਦਾ ਸਨੇਹ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਪੁਰਖ ਦੇ ਨਾਲ ਕੀਤਾ ਦੇਵੀ ਨੇ। ਦੇਵੀ ਉਹਦੇ ਉੱਤੇ ਬੜੀ ਪ੍ਰਸੰਨ ਹੋਈ, ਉਸ ਨੂੰ ਇੱਕ ਕਰਦ ਇੱਕ ਪਰਾਂਦਾ ਤੇ ਇੱਕ ਚੂੜੀ ਦਿੱਤੀ। ਸ਼ੇਰ ਖਾਲ ਤੇ ਖਾਲਸਾ ਬਲ ਸੋਈ ਉਪ ਜਾਵਾ ਤੇਜ ਸ਼ੇਰ ਕੋ ਅਗਰ ਹੋਏ ਪਿੱਛੇ ਪਛਤਾਵਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸ਼ੇਰ ਦੀ ਖਲ ਤੋਂ ਖਾਲਸਾ ਪੈਦਾ ਹੋਇਆ ਹੈ, ਇਸ ਕਰਕੇ ਬਹੁਤਾ ਜ਼ਿਆਦਾ ਬਲ ਵਾਲਾ ਹੋਵੇਗਾ। ਤੇਜ ਸ਼ੇਰ ਕੋ ਅਗਰ ਹੋਏ ਪਿੱਛੇ ਪਛਤਾਵਾ, ਭਾਵ ਕਿ ਜਿਵੇਂ ਸ਼ੇਰ ਦਾ ਤੇਜ ਅੱਗੇ ਹੀ ਹੁੰਦਾ ਹੈ ਇਸੇ ਤਰ੍ਹਾਂ ਖਾਲਸੇ ਦਾ ਤੇਜ ਅੱਗੇ ਹੋਵੇਗਾ, ਭਾਵ ਪਹਿਲੀ ਚਪਟ ਹੀ ਹੋਵੇਗੀ ਪਿੱਛੋਂ ਪਛਤਾਵਾ ਹੋਵੇਗਾ। ਹੋਏ ਉਨਮਾਦ ਵਸਤ ਕੋ ਪਛਤਾਵਾ ਸੋਈ ਦੇਹੋ ਤੇਰੇ ਪੰਥ ਕੋ ਤਨ ਸੰਕਟ ਜੋਈ। ਇਸ ਤੋਂ ਇਲਾਵਾ ਦੇਵੀ ਨੇ ਆਖਿਆ ਕਿ ਪਦਾਰਥ ਦਾ ਹੰਕਾਰ ਇਹ ਪਛਤਾਵਾ ਹੈ, ਔਰ ਇਸ ਤੋਂ ਅੱਗੇ ਆਖਿਆ ਦੇਹੋ ਤੇਰੇ ਪੰਥ ਕੋ ਤਨ ਸੰਕਟ ਜੋਈ, ਭਾਵ ਕੇ ਤੇਰੇ ਪੰਥ ਨੂੰ ਬਹੁਤਾ ਜ਼ਿਆਦਾ ਦੁੱਖ ਵੀ ਮਿਲੇਗਾ, ਮੈਂ ਦੁੱਖ ਵੀ ਦੇਵਾਂਗੀ। ਔਰ ਤੁਸੀਂ ਸਾਰੇ ਜਾਣਦੇ ਹੋ ਕਿ ਖਾਲਸੇ ਨੂੰ ਕਿੰਨੇ ਕਿੰਨੇ ਦੁੱਖਾਂ ਦਾ ਸਾਹਮਣਾ ਉਠਾਉਣਾ ਪਿਆ। ਹੁਣ ਸਾਖੀ ਸੁਣਾ ਰਹੇ ਨੇ ਸਤਿਗੁਰੂ ਜੀ। ਕਹਿ ਕਰ ਅੰਤਰ ਧਿਆਨ ਪੀ ਸੋ ਪੁਰਖ ਸੁਜਾਨਾ ਆਇਓ ਤਪਸੀ ਪਿਤਾ ਟਿਗ ਬੰਧਨ ਕੋ ਠਾਨਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇੰਨੇ ਬਚਨ ਕਰਕੇ ਫੇਰ ਦੇਵੀ ਅੰਤਰ ਧਿਆਨ ਹੋ ਗਈ ਤੇ ਉਹ ਜਿਹੜਾ ਪੁਰਖ ਸੀ ਉਹ ਫਿਰ ਉਸ ਮੁਨੀ ਦੇ ਕੋਲ ਆਇਆ ਹੈ ਜਿਨੇ ਕਿ ਸ਼ੇਰ ਦੀ ਖਲ ਨੂੰ ਝਟਕਿਆ ਸੀ ਤੇ ਜਿਹਦੇ ਵਿਚੋਂ ਪੁਰਖ ਉਹ ਪੈਦਾ ਹੋਇਆ ਸੀ। ਬੋਲਿਓ ਮੁਨੀਵਰ ਪੁੱਤਰ ਸੁਣ ਜਨਮੋ ਕਲ ਮਾਹੀ। ਬੋਲਿਆ ਉਸ ਵੇਲੇ ਜਿਹੜਾ ਮੁਨੀ ਸੀ ਕਿ ਇਹ ਪੁੱਤਰ ਮੈਂ ਕਲਯੁਗ ਦੇ ਵਿਚ ਅਵਤਾਰ ਨੂੰ ਧਾਰਨ ਕਰਾਂਗਾ। ਤਿਖੋ ਨਰਣ ਬੈ ਅਲਪ ਤੁਵ ਤਬ ਰਹਿਓ ਪਿਤਾਈ। ਜਿਹੜਾ ਰਿਸ਼ੀ ਹੈ ਉਹ ਕਹਿੰਦਾ ਹੈ ਕਿ ਮੈਂ ਤੇਰੇ ਜੁੱਧਾਂ ਨੂੰ ਜੰਗਾਂ ਨੂੰ ਦੇਖ ਨਹੀਂ ਸਕਾਂਗਾ ਕਿਉਂਕਿ ਜਦੋਂ ਤੂੰ ਛੋਟੀ ਉਮਰ ਦੇ ਵਿਚ ਹੀ ਹੋਵੇਗਾ ਉਸ ਵੇਲੇ ਹੀ ਮੈਂ ਪ੍ਰਲੋਕ ਚਲਿਆ ਜਾਵਾਂਗਾ, ਮੈਂ ਚੜਾਈ ਕਰ ਜਾਵਾਂਗਾ। ਉਸ ਵੇਲੇ ਵੀ ਰਿਸ਼ੀ ਨੇ ਆਖਿਆ ਕਿ ਅਗਲੇ ਯੁੱਗ ਦੇ ਵਿਚ ਵੀ ਮੈਂ ਤੇਰਾ ਪਿਤਾ ਹੀ ਹੋਵਾਂਗਾ, ਭਾਵ ਕਿ ਤੇਰਾ ਐਸ ਜਨਮ ਦੇ ਵਿਚ ਦੁਸ਼ਟ ਦਮਨ ਨਾ ਹੈ ਤੇ ਮੇਰਾ ਨਾਮ ਸਮੁੰਡ ਹੈ ਤੇ ਮੈਂ ਸ਼ੇਰ ਦੀ ਖਲ ਨੂੰ ਝਟਕ ਕੇ ਤੈਨੂੰ ਪੈਦਾ ਕੀਤਾ, ਤੂੰ ਪ੍ਰਗਟ ਹੋਇਆ ਤੇ ਤੇਰਾ ਨਾਮ ਦੇਵੀ ਨੇ ਆਖਿਆ ਕਿ ਦੁਸ਼ਟ ਦਮਨ ਹੈ। ਇਸੇ ਤਰੀਕੇ ਦੇ ਨਾਲ ਇਸ ਭਾਵ ਦੇ ਨਾਲ ਮੈਂ ਤੇਰਾ ਪਿਤਾ ਹੋਇਆ, ਪਰ ਕਹਿੰਦਾ ਹੈ ਕਿ ਕਲਯੁਗ ਦੇ ਵਿਚ ਵੀ ਮੈਂ ਜਨਮ ਨੂੰ ਧਾਰਨ ਕਰਾਂਗਾ, ਉਸ ਵੇਲੇ ਵੀ ਤੂੰ ਮੇਰਾ ਪੁੱਤਰ ਬਣੇਗਾ ਤੇ ਮੈਂ ਤੇਰਾ ਪਿਤਾ ਹੋਵਾਂਗਾ, ਪਰ ਮੈਂ ਤੇਰੇ ਜੰਗਾਂ ਯੁੱਧਾਂ ਨੂੰ ਵੇਖ ਨਹੀਂ ਸਕਾਂਗਾ ਕਿਉਂਕਿ ਜਦੋਂ ਤੇਰੀ ਛੋਟੀ ਹੀ ਅਵਸਥਾ ਹੋਵੇਗੀ ਉਸ ਵੇਲੇ ਹੀ ਮੈਂ ਮਾਤ ਲੋਕ ਤੋਂ ਚਲਾਣਾ ਕਰ ਜਾਵਾਂਗਾ। ਬਰ ਦੇਵੀ ਤੇ ਜੋ ਲਿਓ ਰੱਖਿਆ ਕਰ ਮੇਰੀ ਤਪੀਏ ਤਟ ਗੋਦਾਵਰੀ ਲਹਿ ਸ਼ਕਤ ਬਡੇਰੀ। ਬਾਹਰ ਦੇਵੀ ਤੇ ਜੋ ਲਇਓ ਭਾਵ ਕੇ ਦੇਵੀ ਤੋਂ ਵਰਦਾਨ ਲਿਆ ਹੈ, ਇਸ ਤੋਂ ਇਲਾਵਾ ਮੇਰੀ ਤੂੰ ਰੱਖਿਆ ਕੀਤੀ ਹੈ ਉਹਨਾਂ ਦੈਂਤਾਂ ਤੋਂ। ਤਪੀਏ ਤਟ ਗੋਦਾਵਰੀ ਲਹਿ ਸ਼ਕਤ ਵਡੇਰੀ, ਇਸ ਕਰਕੇ ਤਪੱਸਿਆ ਕਰ ਗੋਦਾਵਰੀ ਦੇ ਕਿਨਾਰੇ ਦੇ ਉੱਤੇ ਤਾਂ ਕਿ ਵੱਡੀ ਸ਼ਕਤੀ ਮਿਲੇ। ਗੋਬੀ ਸਮ ਮੁਝ ਤੇ ਪਾਇਓ ਰੱਖ ਨਾਮ ਗੋਬਿੰਦ, ਦੇਵੀ ਪਦਵੀ ਸਿੰਘ ਕੀ ਤੋਹੇ ਜਈ ਸੁਛੰਦ। ਉਸਨੇ ਆਖਿਆ ਕਿ ਲਗਰਵਤ ਹੋ ਕੇ ਮੇਰੇ ਤੋਂ ਪੈਦਾ ਹੋਇਆ ਹੈ, ਇਸ ਕਰਕੇ ਤੇਰਾ ਨਾਮ ਗੋਬਿੰਦ ਹੋਵੇਗਾ। ਇਸ ਤੋਂ ਇਲਾਵਾ ਸਿੰਘ ਦੀ ਜਿਹੜੀ ਪਦਵੀ ਹੈ ਉਹ ਦੇਵੀ ਤੋਂ ਪਹਿਲਾਂ ਹੀ ਸੁਤੰਤਰਤਾ ਦੇ ਨਾਲ ਤੁਸੀਂ ਪ੍ਰਾਪਤ ਕਰ ਲਈ। ਗਾਇਓ ਪਿਤਾ ਕੋ ਨਮੋ ਕਰ ਤਪ ਤਹਾਂ ਅਰੰਭਾ, ਐਸੀ ਲੱਗੀ ਸਮਾਦ ਤਬ ਸੁਰ ਪਿਖਤ ਅਚੰਬਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਪਾਸੇ ਉਹ ਪੁਰਖ ਆਗਿਆ ਲੈ ਕੇ ਤਪੱਸਿਆ ਦੇ ਵਾਸਤੇ ਚਲਾ ਗਿਆ ਤੇ ਦੂਸਰੇ ਪਾਸੇ ਉਸ ਰਿਸ਼ੀ ਨੇ ਵੀ ਤਪੱਸਿਆ ਨੂੰ ਸ਼ੁਰੂ ਕੀਤਾ ਹੈ, ਬੜਾ ਵੱਡਾ ਉਹਨੇ ਤਪ ਕੀਤਾ। ਲੱਗੀ ਸਮਾਦ ਐਸੀ ਤਬ ਸੁਰ ਪਿਖਤ ਅਚੰਬਾ, ਭਾਵ ਕਿ ਉਸ ਤਪਸਵੀ ਦੀ ਰਿਸ਼ੀ ਦੀ ਐਸੀ ਸਮਾਧੀ ਲੱਗੀ ਕਿ ਸਾਰੇ ਦੇ ਸਾਰੇ ਜਿਹੜੇ ਦੇਵਤੇ ਸਨ ਉਹ ਬੜੇ ਚਕਰਤ ਹੋਏ। ਰਹੀ ਸੁਲੱਗੀ ਸਮਾਧ ਹੀ ਮਾਇਆ ਪੀ ਐਸੇ, ਅੰਤਰ ਤੇ ਨਿਕਸੀ ਕਲਾ ਹੋਏ ਸੁਪਨਾ ਜੈਸੇ। ਭਾਵ ਕਿ ਉਸ ਪਿਤਾ ਦੀ ਸਮਾਧੀ ਲੱਗੀ ਐਸੀ ਮਾਇਆ ਵਰਤੀ ਕੇ ਸਮਾਧੀ ਹੀ ਲੱਗੀ ਰਹੀ। ਸੌ ਸਾਖੀ ਦੇ ਵਿੱਚ ਇਸ ਤਰ੍ਹਾਂ ਤੁਕਾਂ ਆਉਂਦੀਆਂ ਨੇ, ਐਸੀ ਮਾਇਆ ਭਈ ਸਮਾਧ ਹੀ ਰਹੀ, ਇਸ ਤੋਂ ਬਾਅਦ ਅੰਤਰ ਤੇ ਨਿਕਸੀ ਕਲਾ ਹੋਈ ਸੁਪਨਾ ਜੈਸੇ, ਫੇਰ ਸਰੀਰ ਦੇ ਵਿੱਚੋਂ ਐਸੀ ਕਲਾ ਨਿਕਲੀ ਹੈ ਭਾਵ ਕੇ ਸ਼ਕਤੀ ਆਤਮਾ ਕਲਾ ਨਿਕਲੀ। ਸੌ ਸਾਖੀ ਦੇ ਵਿੱਚ ਇਸ ਤਰ੍ਹਾਂ ਪਾਠ ਆਉਂਦਾ, ਭੀਤਰ ਤੇ ਕਲਾ ਸੁਪਨੇ ਤਰ੍ਹਾਂ ਨਿਕਸ ਜਨਮੀ, ਗੁਜਰੀ ਪਾਗਣ ਮਾਤ ਪੀ ਜਨਮੀ ਸੋ ਕਲਾ ਹੈ, ਤੇਗ ਬਹਾਦਰ ਪਿਤਾ ਸੋ ਤਪ ਅਦਕ ਭਲਾ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਾਗਣ ਜਿਸ ਦਾ ਦੂਜਾ ਨਾਮ ਸੀ ਗੁਜਰੀ, ਉਹ ਮਾਤਾ ਬਣੀ, ਉਸ ਦੇ ਘਰ ਦੇ ਵਿੱਚ ਉਹ ਕਲਾ ਜਨਮੀ ਜਿਹੜੀ ਕਿ ਪ੍ਰਗਟ ਹੋਈ ਸੀ ਉਸ ਰਿਖੀ ਤੋਂ। ਤੇਗ ਬਹਾਦਰ ਪਿਤਾ ਸੋ ਤਪ ਅਧਿਕ ਭਲਾ ਹੈ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਤਪ ਕੀਤਾ ਪਿਤਾ ਦੇ ਰੂਪ ਦੇ ਵਿੱਚ ਉਹ ਬੜਾ ਭਲਾ ਸੀ, ਬੜਾ ਚੰਗਾ ਸੀ। ਕੂਰਮ ਲਗੇ ਸਮਾਧ ਜੇ ਹੋਇਓ ਪਿਤ ਸੋਈ, ਬੈ ਬਾਲਕ ਹਮ ਕੋ ਤਜਿਓ ਪਰ ਲੋਕ ਸੋ ਹੋਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹਦੀ ਭਾਰੀ ਗਾੜੀ ਸਮਾਧੀ ਲੱਗੀ ਸੀ ਉਹੀ ਪਿਤਾ ਸੀ ਤੇ ਉਹ ਪਰਲੋਕ ਦੇ ਵਿੱਚ ਚਲਾ ਗਿਆ ਜਦੋਂ ਸਾਡੀ ਛੋਟੀ ਹੀ ਉਮਰ ਸੀ ਇਸ ਜਗ੍ਹਾ ਦੇ ਉੱਤੇ ਜਾ ਕੇ। ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਪ੍ਰਗਟ ਕੀਤਾ ਕਿ ਮੈਂ ਹੀ ਉਹ ਪੁਰਖ ਹਾਂ ਜਿਹੜਾ ਕਿ ਸ਼ੇਰ ਦੀ ਖਲ ਦੇ ਵਿੱਚੋਂ ਪੈਦਾ ਹੋਇਆ ਸੀ। ਦੁਸ਼ਟ ਦਮਨ ਮੈਂ ਸੋ ਪੁਰਖ ਗੋਬਿੰਦ ਸਿੰਘ ਹੋਵਾ, ਤਪਸੀ ਕੇ ਗਣ ਖਾਲਸਾ ਸੰਗਤ ਭਈ ਜੋਵਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਹੀ ਉਹ ਪੁਰਖ ਹਾਂ ਜਿਹਦਾ ਨਾਮ ਸੀ ਦੁਸ਼ਟ ਦਮਨ, ਇਸ ਵੇਲੇ ਮੇਰਾ ਨਾਮ ਹੀ ਗੋਬਿੰਦ ਸਿੰਘ ਹੈ ਤੇ ਮੈਂ ਉਹੀ ਪੁਰਖ ਹਾਂ। ਤਪਸੀ ਕੇ ਗਣ ਖਾਲਸਾ ਸੰਗਤ ਭਈ ਜੋਵਾ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਤਪਸਵੀ ਦੇ ਜਿਹੜੇ ਗਣ ਸਨ ਜਿਹੜੇ ਉਹਦੇ ਚੇਲੇ ਸਨ ਉਹੀ ਤੁਸੀਂ ਸਾਰੇ ਦੇ ਸਾਰੇ ਖਾਲਸਾ ਬਣ ਕੇ ਸੰਗਤ ਦੇ ਵਿੱਚ ਸ਼ਾਮਲ ਹੋਏ। ਦੇਵੀ ਕੇ ਬਾਰ ਕੀ ਸ਼ਕਤ ਅਬ ਬੜ ਬਿਦ ਤਾਈ, ਸਤਿਗੁਰ ਕੇ ਤਪ ਕੀ ਸ਼ਕਤ ਹੋਇ ਕਰ ਇਕ ਥਾਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੇਵੀ ਦੇ ਵਰਦਾਨ ਦੀ ਸ਼ਕਤੀ ਇਸ ਵੇਲੇ ਵੱਡੀ ਹੋ ਕੇ ਪ੍ਰਗਟ ਹੋਈ ਹੈ। ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਵੱਡਾ ਤਪ ਕੀਤਾ ਪਹਿਲੇ ਜਨਮ ਦੇ ਵਿੱਚ ਤੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਉਸ ਸ਼ਕਤੀ ਦਾ ਵੀ ਇਸ ਜਗ੍ਹਾ ਦੇ ਉੱਤੇ ਨਿਵਾਸ ਹੈ। ਕਹਿਣ ਤੋਂ ਭਾਵ ਕੇ ਦੋ ਸ਼ਕਤੀਆਂ ਨੇ, ਇੱਕ ਸਤਿਗੁਰੂ ਤੇਗ ਬਹਾਦਰ ਜੀ ਦੇ ਤਪ ਦੀ ਸ਼ਕਤੀ ਤੇ ਦੂਸਰੀ ਸ਼ਕਤੀ ਹੈ ਦੇਵੀ ਦੀ। ਦੋਵਾਂ ਸ਼ਕਤੀਆਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੁਮੇਲ ਹੈ ਇਸ ਜਗ੍ਹਾ ਦੇ ਉੱਤੇ। ਦੈ ਸ਼ਕਤੀ ਇੱਕ ਹੀ ਲਖੋ ਸਿਰਜੋ ਪੰਥ ਬਿਸਾਲਾ ਇਮ ਪਾਹੁਲ ਕੇ ਭੇਦ ਕੋ ਭਾਖਿਓ ਸਿੱਖਣ ਨਾਲਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੋ ਸ਼ਕਤੀਆਂ ਇੱਕੋ ਹੀ ਸਰੂਪ ਨੇ, ਇਨ੍ਹਾਂ ਸ਼ਕਤੀਆਂ ਤੋਂ ਹੀ ਖਾਲਸਾ ਪੰਥ ਦੀ ਉਤਪਤੀ ਹੋਈ ਹੈ। ਇਮ ਪਾਹੁਲ ਕੇ ਭੇਦ ਕੋ ਭਾਖਿਓ ਸਿੱਖ ਨਾਲਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਾਹੁਲ ਦੇ ਭੇਦ ਦੇ ਵਾਸਤੇ ਇਸ ਤਰੀਕੇ ਦੀ ਜਿਹੜੀ ਸਾਖੀ ਸੀ ਉਹ ਸਾਰਿਆਂ ਸਿੱਖਾਂ ਨੂੰ ਸੁਣਾਈ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ, ਪਰ 100 ਸਾਖੀ ਦੀ ਜਿਹੜੀ ਸਾਖੀ ਹੈ ਉਹੀ ਅਜੇ ਚੱਲੇਗੀ। ਰਾਮ ਕੋਇਰ ਲਿਖਵਾਵਈ ਸਤਿਗੁਰ ਕੋ ਇਤਿਹਾਸ ਕਹਿ ਲਿਖਾਰੀ ਲਿਖੋ ਅਬ ਗੁਰ ਕੇ ਵਾਕ ਪ੍ਰਕਾਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਕੋਇਰ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਲਿਖਵਾ ਰਹੇ ਨੇ। ਅੱਗੇ ਲਿਖਾਰੀ ਨੂੰ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੋਰ ਜਿਹੜੇ ਵਾਕ ਨੇ ਉਹਨਾਂ ਨੂੰ ਵੀ ਲਿਖੋ, ਕਿਉਂਕਿ 100 ਸਾਖੀ ਜਿਹੜਾ ਗ੍ਰੰਥ ਲਿਖਿਆ ਹੈ ਇਹ ਸਾਹਿਬ ਸਿੰਘ ਲਿਖਾਰੀ ਨੇ ਲਿਖਿਆ ਤੇ ਲਿਖਵਾਇਆ ਹੈ ਰਾਮ ਕੋਇਰ ਜੀ ਨੇ, ਜਿਹੜੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸਨ। ਇਸੇ ਕਰਕੇ ਇਸ 100 ਸਾਖੀ ਗ੍ਰੰਥ ਨੂੰ ਪ੍ਰਮਾਣਿਕ ਮੰਨਿਆ ਜਾਂਦਾ ਹੈ। ਮੈਂ ਅਰਜ ਕਰ ਰਿਹਾ ਸੀ ਕਿ ਕਵੀ ਜੀ ਲਿਖਦੇ ਨੇ ਕਿ ਰਾਮ ਕੋਇਰ ਨੇ ਸਾਖੀ ਲਿਖਵਾਈ, ਇਤਿਹਾਸ ਸਤਿਗੁਰਾਂ ਦਾ ਲਿਖਵਾਇਆ ਤੇ ਲਿਖਾਰੀ ਨੂੰ ਕਹਿੰਦਾ ਕਿ ਅਗਲੀ ਕਥਾ ਨੂੰ ਹੁਣ ਤੂੰ ਲਿਖ। ਰਾਮ ਕੋਇਰ ਜੀ ਕਹਿੰਦੇ ਨੇ ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਬਾਅਦ ਨਾਮ ਗੁਰਬਖਸ਼ ਸਿੰਘ ਰੱਖਿਆ ਸੀ ਸਤਿਗੁਰਾਂ ਨੇ। ਸ੍ਰੀ ਗੁਰਮੁਖ ਤੇ ਸੁਣਿਓ ਜਿਮ ਸੋ ਮੈਂ ਲਿਖਵਾਵਾਂ ਅਕਥ ਕਹਾਣੀ ਗੁਰੂ ਕੀ ਕੁਛ ਭੇਦ ਨਾ ਪਾਵੋ। ਭਾਵ ਕਿ ਰਾਮ ਕੋਇਰ ਜੀ ਕਹਿੰਦੇ ਨੇ ਕਿ ਸਤਿਗੁਰਾਂ ਦੇ ਮੁਖ ਤੋਂ ਜਿਸ ਤਰ੍ਹਾਂ ਮੈਂ ਬਚਨ ਸੁਣੇ ਸਨ ਉਹੀ ਬਚਨ ਮੈਂ ਲਿਖਵਾਉਂਦਾ ਹਾਂ। ਗੁਰੂ ਦੀ ਜਿਹੜੀ ਕਹਾਣੀ ਹੈ, ਗੁਰੂ ਦਾ ਜਿਹੜਾ ਇਤਿਹਾਸ ਹੈ ਉਹ ਤੇ ਅਕਥ ਹੈ, ਜਿਹੜਾ ਕੋਈ ਵੀ ਕਥਨ ਕਰ ਨਹੀਂ ਸਕਦਾ। ਭੇਦ ਨੂੰ ਸਤਿਗੁਰਾਂ ਦੇ ਨੂੰ ਮੈਂ ਨਹੀਂ ਜਾਣਦਾ, ਪਰ ਰਾਮ ਕੋਇਰ ਕਹਿੰਦਾ ਕਿ ਜਿਵੇਂ ਮੈਂ ਮੁਖ ਤੋਂ ਸੁਣਿਆ ਉਸੇ ਤਰ੍ਹਾਂ ਮੈਂ ਇਤਿਹਾਸ ਲਿਖਵਾਉਂਦਾ ਹਾਂ। ਇਹ ਸਭ ਕਥਾ ਸੁਣਾਇ ਕਰ ਉਠ ਸਤਿਗੁਰ ਚਾਲੇ ਮੰਦਰ ਉੱਚੇ ਪਰ ਚੜੇ ਮੈਂ ਪਿੱਛੇ ਨਾਲੇ। ਰਾਮ ਕੋਇਰ ਜੀ ਕਹਿੰਦੇ ਨੇ ਕਿ ਸਾਰਾ ਇਤਿਹਾਸ ਸੁਣਾ ਕੇ ਸਿੱਖਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫੇਰ ਉੱਠ ਪਏ ਨੇ। ਚੁਬਾਰੇ ਦੇ ਵਿੱਚ ਸਤਿਗੁਰਾਂ ਦਾ ਡੇਰਾ ਸੀ, ਸਤਿਗੁਰੂ ਜੀ ਉਸ ਉੱਚੇ ਮੰਦਰ ਦੇ ਉੱਤੇ ਚੜ ਕੇ ਚਲੇ ਗਏ, ਮੈਂ ਪਿੱਛੇ ਨਾਲੇ। ਰਾਮ ਕੋਇਰ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਚੁਬਾਰੇ ਦੇ ਵਿੱਚ ਚਲੇ ਗਏ ਤੇ ਮੈਂ ਪਿੱਛੇ ਪਿੱਛੇ ਹੀ ਪੌੜੀਆਂ ਚੜ ਗਿਆ, ਭਾਵ ਕੇ ਨਾਲ ਚਲਾ ਗਿਆ ਸਤਿਗੁਰਾਂ ਦੇ। ਫਿਰ ਵੈ ਕਰ ਥਲ ਰੁਚਿਰ ਪਰ ਕਰ ਖੁਸ਼ੀ ਬਿਸਾਲਾ ਕਹਿ ਬੁੱਢਿਆ ਬੁੱਢਾ ਹੋਵੀ ਬੈ ਰਹਿ ਚਿਰ ਕਾਲਾ। ਰਾਮ ਕੋਇਰ ਜੀ ਕਹਿੰਦੇ ਨੇ ਕਿ ਚੁਬਾਰੇ ਦੇ ਵਿੱਚ ਜਾ ਕੇ ਚੰਗੀ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਖੜੇ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਬੜੀਆਂ ਖੁਸ਼ੀਆਂ ਬਖਸ਼ਿਸ਼ ਕੀਤੀਆਂ। ਰਾਮ ਕੋਇਰ ਜੀ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੁਸ਼ੀ ਦੀ ਹਾਲਤ ਦੇ ਵਿੱਚ ਮੈਨੂੰ ਆਖਿਆ, ਬੁੱਢਿਆ ਬੁੱਢਾ ਹੋਵੀ ਬਹਿ ਰਹਿ ਚਿਰ ਕਾਲਾ। ਹੇ ਬੁੱਢਿਆ, ਤੂੰ ਬੁੱਢਾ ਹੋਵੇਗਾ, ਤੇਰੀ ਜਿਹੜੀ ਉਮਰ ਹੈ ਬਹੁਤ ਲੰਮੇ ਸਮੇਂ ਤੱਕ ਚੱਲੇਗੀ। ਇਹ ਰਾਮ ਕੋਇਰ ਜੀ ਆਪਣਾ ਬਿਆਨ ਦੇ ਰਹੇ ਨੇ। ਤੇਰੋ ਘਰ ਜਬ ਪਾਰ ਹੈ ਹਮਰੋ ਸੋ ਉਰਾਰਾ ਤੇਰੇ ਹੋਏ ਉਰਾਰ ਜਬ ਹਮਰੋ ਤਬ ਪਾਰਾ। ਇਸ ਤੋਂ ਇਲਾਵਾ ਕਹਿੰਦੇ ਨੇ ਰਾਮ ਕੋਇਰ ਜੀ ਕਿ ਸਤਿਗੁਰਾਂ ਨੇ ਆਖਿਆ ਕਿ ਤੇਰਾ ਘਰ ਜਦੋਂ ਪਾਰ ਹੋਵੇਗਾ ਉਦੋਂ ਸਾਡਾ ਘਰ ਉਰਾਰ ਹੋਵੇਗਾ, ਤੇਰਾ ਜਦੋਂ ਉਰਾਰ ਹੋਵੇਗਾ ਤੇ ਫੇਰ ਸਾਡਾ ਪਾਰ ਹੋਵੇਗਾ। ਸੰਪਾਦਕ ਜੀ ਥੋੜੀਆਂ ਸਤਰਾਂ ਇਸ ਦੇ ਵਾਸਤੇ ਬਿਆਨ ਕਰਦੇ ਨੇ ਜਿਹੜੀਆਂ ਮੈਂ ਸਾਧ ਸੰਗਤ ਦੇ ਸਨਮੁਖ ਆਖਾਂਗਾ। 100 ਸਾਖੀ ਦੇ ਵਿੱਚ ਪਾਠ ਹੈ तेरा कर पार साडा औरार, साडा कर पार तेरा औरार। इसका भाव यह है कि जद तू पार परलोक वसदा सै ता असी औरार इस लोक दे विच आ गए होए ते वस रहे सां। हुण समा आ रहा है कि तेरा निवास औरार इस लोक दे विच रहेगा ते असी परलोक चले जावांगे। राम कौर जी दशमेश जी तो 6 वरे छोटे सन, भाव के राम कौर जी सतगुरां दे समकाली सन, सिर्फ 6 साल सतगुरां तो छोटे सन। हुण इस जगह दे उत्ते प्रसंग है कि बुढ़िया तेरी उम्र बुढ़ी होवेगी, तू चिर काल तक जिउंदा रहेगा। सो राम कौर जी सतगुरु गोविंद सिंह सच्चे पातशाह जी तो पिछो लगभग संपादकी जी कहिंदे ने कि 53 वर्ष जिउंदे रहे। आप दा चलाना 1818 दे लगभग होया है, इस तरह दा नोट संपादक ने दिता। 3 वारे बाक कर अवलोक्यो नाथा, ताल कटारी कर देक बख्शी निज हाथा। राम कोइर जी कहिंदे ने कि सतगुरां ने 3 वार ऐसा वचन कीता मेरे वल देख के। फिर राम कौर जी कहिंदे ने कि सतगुरु गोविंद सिंह सच्चे पातशाह जी ने मैनू एक ढाल एक कटार ते एक करद बख्शी अपने हथां दे नाल। सतगुरु सच्चे पातशाह जी ने मेरे ते ऐसी बख्शिश कीती। ग्रंथाकार भाई संतोख सिंह जी ने इस कथा नू लिखिया है जेडी के 100 साखी दी 13वीं साखी है। एदा जिहड़ा मूल पाठ है भाव के 100 साखी दे विच जिस तरह साखी आउंदी है 13वें नंबर दे उत्ते, हुण मैं 13वीं 100 साखी दी साखी नू साध संगत दे सन्मुख पढ़ के सुनाउंदा। ता पीछे पुछया संगत गुरु की, जी पातशाह पाहुल का भेद गुण कहिए। गुरु जी बोल के ख्यात हाल बयान सुनाया, पाई एक मंत्र है दूजा जंतर है और तीजा तंत्र है। मंत्र 7 नाम जंतर वाहेगुरु अखरां दा जोड़, तंत्र जल मिष्टान लो शस्त्र। जल वर्ण देवता दिया, श्री मिष्टान इंद्र देवता ने दिया, लोहा जम राज ने दिया। अमृत तैयार करने वक्त जल विच मिठा पा के बाणी पढ़ी जांदी है, अते खंडा मिठे जल दे विच फेरी जांदे हन जद तक के 5 बाणियां ना पढ़िया जान। सतगुरु जी इस दा तात्पर्य अगे दसदे ने। तां शांत की अवध उमर होवे सिख नू, भोगना चाहे मिष्टान ते मीठे से मुराद शांति रसदी है। शस्त्र खंडा कीता के युद्ध मांझ तेज सूरमा होवेगा। महाराज जी ने सोचा के चरणा की पाहुल ते सेवा की प्रतीत हुंदी सी, परंतु हमारी इच्छा युद्ध की है, इसलिए खंडे के अमृत की सख्त जरूरत है। तब खंडा तार पाहल छाप, इसलिए ही खंडे को अमृत की मोहर लगा दी। देवी शक्त का ध्यान करो, 10 स्वयं का अर्थ फल, प्रेम के तीर मारने और दुखों से रहत होना है। आनंद जी के पाठ से शांति होएगी, जप पौड़ी मोख हेत, जप जाप से मोख मुक्त का दर्जा। खंडे की पाहल अर्थात अमृत छकने से 4 पदार्थों की प्राप्ति होएगी, धर्म अर्थ काम और मोख। पाहल दोनों इना त्रिया केस, पाहल बिना दोनों त्रिया केस अर्थात खंडे के अमृत के बगैर दोनों मर्द अते औरत के सिर पर केस एक पेख ही है। स्त्री ने कुदरती तौर पर केश रखे और सिख के शीश पर केस सिखी का निशान होगा, परंतु अमृत के बगैर दोनों ही बेनिशान है। गुर फरमान, तरे केस पाहुल बिना पेखी मूड़ा सिख, मेरा दर्शन ना है तिस पापी त्यागे पेख। रहतनामा सतगुरु गोविंद सिंह सच्चे पातशाह जी दे विच ऐसियां तुकां ने। अमृत के बगैर सिर पर केस रखने एक किस्म की धोखाबाजी है। सुनो भाई सिखो, माता हमारी गुजरी सी, ता सिखां पुछया गुरु जी देवी की शक्त अथवा गुरु की शक्त। बचन होया प्रसाद खुशी ही बनांदी है। अर्थ प्रसन्नता ही से कृपा दृष्टि होती है। जद कोई खुश हुंदा है बख्शिश दे दरवाजे खोल देंदा है। बख्शिश दा वेरवा अगे लिख देने। बोझ कहना बनदा नाही पर जे गुरु नू श्रद्धावान भाव के श्रद्धा वाला सिख पुछे ता सदा ही कहना बनदा है। सुनो भाई संगतो गुरु के घर दे विच एकता है। गुर की संगत ये मत ख्याल करे के आगे जो बयान शक्ति का है वो एक की आराधना से गिराना है। ऐसा कदाचित भाव नहीं। गुरु घर में सदा एक नाम का ही उपदेश है। पूजा आराधन सिमरन केवल एक अकाल पुरख का ही है। भूल कर भेद परम नहीं करना गलती मत खाना अर परम करके फर्क नहीं समझना के जद एको जप एको सलाह का हुक्म है तो ये दूसरी शक्ति को क्यों सामने रखा गया है और इसके तजकरे का बयान का क्या प्रयोजन है। प्रेमी जनों ये सत युग की कथा है और पुराने संस्कार का वर्णन है। बंदगी के प्रताप ने मेरे सत युग के संस्कारों को यहाँ खड़ा किया है और वो सब खालसा पंथ की बुनियाद में अब मेरे सहायक हो रहे हैं। मेरी पिछली बंदगी इस वक्त मेरी मददगार होगी और खालसा पंथ का अरूज भाव के प्रगटताई इस शान से होगी कि सारे संसार में एक ताक पड़ जावेगी। हुण सत युग की कथा सुनिए। गुरु क्या एक जामा पहरिया सी। गुरु तेग बहादुर साहब जी ने सत युग में एक वेर अवतार लिया था ता उस वेले तप करने वास्ते विंध्याचल अरुण पहाड़ के मांज थे अर्थात विंध्याचल पर्वत पर आपने तप का आरंभ किया। नियत ऐसी हुई कि जद राक्षसों ने देवतों को स्वर्ग लोक देव लोक से निकाल दिया और स्वर्ग लोक में अपनी खुशी और हुकूमत के बाजे बजाए तब इंद्र देवता भाग कर कैलाश पर्वत पर गया जिसका बयान चंडी की वार में दर्ज है। पाव के चंडी दी वार दे विच ऐसा बयान लिखा होया है सतगुरु गोविंद सिंह जी ने अपनी कलम दे नाल। इंद्र ने शक्ति की मदद चाही। देवी चंड का भगौती ने दर्द भरी कहानी सुनी अते उन्हां नूं हौसला दिता अते कहया कि तुसी अपने अपने स्थान ते परत जाओ। हुण मेरी जिम्मेवारी अते मेरा कम है कि दैंतों को स्वर्ग लोक से निकालूं और तुहानू मुड़ तुहाडा राज वापस दिलवाऊं। देखिए दसम पातशाह गुरु सिखों को एक पर्दे की बात सतयुग दे वेले दे सुना रहे हैं। उस मनंतर विच देवतों का वचन मानने पर ऊहा बिंदिया चल विच उमा तप करने गई थी। ब्रह्मा के कहे थे देवते उस्तत करके ले गए थे। दैंत दानव राक्षस अजीत थे किसे से भी जीते नहीं जाते थे और उन्होंने त्रिलोकी का राज ले लिया था। बहुत वर्ष भवानी शक्ति माता युद्ध करदी करदी थक रही। रक्त बीज के मारने का जतन किया पर असुर राक्षस रक्त से बदते ही जावे। नामे अंक ऊपर 100 बिंदी की गिनती अर्थात 9 के आगे 100 सिफर को बढ़ाओ। अब इसकी गिनती करो। यह गिनती महासंख से भी जो के गिनती दी हद है कई गुना आगे बढ़ जाती है। तात्पर्य ये होया कि राक्षस अनगिनत वध गए किसी से भी थामे न जावे और उन्होंने दुनिया में इतनी शोरब पा कि एक परलो ला दे। हुण इन्हां नूं जितना एक आसान बात ना थी रखीश्वरों ने इतनी गिनती का अंदाजा लगाया है। इतने रक्त से जन्मे अते मारे तब रक्त का पानी प्रमाण प्रलय हुई थी। दृष्टि शून हुई डूब गई जैसे पत्थर जल में रहंदा है। ता देवी दे गण नौकर फौज भाग गए और मैदान खाली हुआ। कई लड़के मरे और कई अन लड़े भागे ता शक्ति देवी अंतर ध्यान ਹੋਏ ਕਿ ਬਿੰਦੀਆ ਚਲ ਪਹਾੜ ਪਰ ਮੂਰਤ ਬਣ ਗਈ, ਪੱਥਰ ਕੀ ਮੂਰਤੀ ਬੇ ਜਾਣ। ਅਸੁਰ ਲਗੇ ਤਪਣ ਕ੍ਰੋਧਵਾਨ ਹੋਏ, ਤਬ ਉਹਾਂ ਤਪਸਵੀ ਪਾਸ ਜਾਏ ਕੇ ਸੁਵੇਲ ਦੈਂਤ ਬੇਲ ਦੈਂਤ, ਬਹੁਤ ਬਲ ਵਾਲੇ ਰਾਕਸ਼ ਲੱਗੇ ਕਹਿਣ ਹਾਏ ਹਾਏ ਨਾਲ ਕੌਣ ਲੈ ਗਏ। ਤਾਂ ਤਪਸਵੀ ਬੋਲਿਆ ਅਰੇ ਬਕਬਾਦ ਨਾ ਕਰੋ, ਸ਼ਕਤ ਸਦਾ ਹੀ ਪੂਰਨ ਹੈ। ਇਹ ਸੁਣ ਕਰ ਮਤ ਵਾਲੇ ਉੱਜੜ ਮਨਮੁਖ ਅਹੰਕਾਰੀ ਨਾਸ ਹੋਣ ਵਾਲੇ ਮਨਮੁਖ ਮਾਰ ਮਾਰ ਕਹਿ ਤਪਸਵੀ ਸਮੁੰਡ ਨੂੰ ਮਾਰਨ ਦੌੜੇ, ਤਪਸਵੀ ਕੋ ਕਤਲ ਕਰਨੇ ਨੂੰ ਦੌੜੇ। ਤਾਂ ਤਪਸਵੀ ਵਿਚਾਰਿਆ ਕਿ ਮੇਰਾ ਤੇ ਮੇਰੇ ਚੇਲੇ ਦਾ ਧਰਮ ਯੁੱਧ ਦਾ ਨਹੀਂ ਹੈ, ਹਮ ਬ੍ਰਾਹਮਣ ਬ੍ਰਹਮ ਪਰਾਇਣ ਹਾਂ। ਤਾਂ ਮ੍ਰਿਗ ਸ਼ੇਰ ਕੀ ਛਾਲਾ ਸੀ, ਉਸੇ ਇੱਕ ਅਹੰਕਾਰੀ ਅਤੇ ਤੇਜ ਪੁੰਜ ਪੁਰਖ ਨਿਕਾਸ ਕੇ ਯੁੱਧ ਕੀਤਾ, 10,05,000 ਬਰਸ ਸਾਲ ਯੁੱਧ ਕੀਤਾ। ਤਾਂ ਦੇਖ ਉੱਠੀ ਮੂਰਤ ਕੋ ਕਰ ਫਿਰ ਪੱਥਰ ਹੀ ਸੇ ਪ੍ਰਗਟ ਹੋਈ, ਅਰ ਅਸੁਰ ਖਪਾਏ। ਉਸ ਪੁਰਖ ਨੂੰ ਕਹਿਆ ਕਿ ਹੇ ਤਪਸਵੀ ਕੇ ਤਪ ਤੁਧ ਮੇਰੀ ਸਹਾਇਤਾ ਕਰੀ ਹੈ, ਮੈਂ ਭੀ ਏਕ ਬੇਰ ਤੁਮਾਰੀ ਬੁਲਾਈ ਆਵਾਂਗੀ, ਮਾਂਗ ਵਰ ਪ੍ਰਸੰਨ ਹੋਈ ਹਾਂ। ਤੇਰਾ ਬਾਪ ਇਹ ਰਹੋ, ਦੁਸ਼ਟ ਦਮਨ ਨਾਮ ਤੇਰਾ ਹੁਆ, ਇਹ ਸਭ ਸੰਗਤ ਤੇਰੀ ਹੋਈ, ਤੂੰ ਮੇਰਾ ਹੀ ਸਰੂਪ ਰੱਖੇ। ਤਾਂ ਪੁਰਖ ਬੋਲਿਆ ਨਾਮ ਸਿੰਘ ਕੇਸ ਖੁੱਲੇ, ਕਿਟ ਤਾਂਗੇ ਬਿਨਾ ਸ਼ਸਤਰ ਕਾ ਤੇਜ, ਬਗੈਰ ਟੂਟਨੇ ਕੇ ਸ਼ਸਤਰ ਕਾ ਤੇਜ, ਯਹੀ ਫੌਜ ਕਲ ਯੁਗ ਮੇ ਪੰਥ ਬਣਾਣੇ ਵੇਲੇ ਮੇਰੇ ਸਾਥ ਹੋ। ਇਹ ਵਰਦਾਨ ਪੁਰਖ ਨੇ ਮੰਗਿਆ। ਅਰ ਬਚਨ ਪਦਵੀ ਮੋਖ ਭੋਖ ਮਿਲੈ, ਅਸੁਰ ਯੁੱਧ ਜਬ ਹੋ, ਮਹਾਰਾਜ ਜੀ ਨੇ ਸ਼ਕਤੀ ਕੇ ਕਹਿਣੇ ਪਰ ਉਤਲੇ ਵਰ ਮੰਗੇ ਜਿਹੜੇ ਬਿਆਨ ਕੀਤੇ। ਤਾਂ ਦੇਵੀ ਬੋਲੀ ਚੌਥੇ ਯੁਗ ਕਾ ਪਹਿਲਾ ਪਹਿਰਾ ਹੋਵੇਗਾ, ਤਬ ਰੁਦਰ ਸ਼ੰਕਰ ਨਾਮ ਸ਼ਿਵ ਜੀ ਕੇ ਉਪਾਸ਼ਕ ਮੁਸਲਮਾਨ ਹੋਏ ਉਤਰੇਗੇ, ਬਿਸ਼ਨ ਭਾਣਜਾ ਹੋਏ ਉਤਰੇਗੇ, ਅਰਥਾਤ ਮੁਸਲਮਾਨੋ ਕਾ ਰਾਜ ਹੋਗਾ। ਉਸ ਵੇਲੇ ਭੀ ਮੈਂ ਤੁਮਾਰੀ ਬੁਲਾਈ ਤੁਮਾਰੇ ਬੀਚ ਸ਼ਬਦ ਪ੍ਰਕਾਸ਼ ਕਰ ਆਵਾਂਗੀ। ਇੱਕ ਮੇਰਾ ਵਸਤਰ ਪਵਿੱਤਰ, ਆਂਖ ਅੰਜਨ ਕੁਟੰਬ ਮੋਹਨੀ ਕਰਨਾ, ਆਪਣੇ ਮੋਹਣੀ ਰੂਪ ਪੰਥ ਮੇ ਏਕ ਮੇਰੀ ਨਿਸ਼ਾਨੀ, ਕਾਲੇ ਪਵਿੱਤਰ ਵਸਤਰ ਕੀ ਰੱਖਣੀ। ਇਸ ਕਾ ਯਹੀ ਅਰਥ ਹੈ ਜੋ ਗੁਰੂ ਨਾਨਕ ਸਾਹਿਬ ਜੀ ਕਾ ਫਰਮਾਨ ਮੱਕੇ ਸ਼ਰੀਫ ਮੈਂ ਕਾਜੀ ਰੁਕਨ ਦੀਨ ਜੀ ਕੋ ਕਹਾ ਗਿਆ ਥਾ, ਅਰ ਜਿਸਕੇ ਬਾਰੇ ਮੇ ਉਨਕਾ ਬਚਨ ਇਸ ਪ੍ਰਕਾਰ ਥਾ। ਕਲਯੁਗ ਹੋ ਸੀ ਕਾਲਾ ਬਾਣਾ, ਨਾਮ ਖਾਲਸਾ ਸਰਵ ਸਮਾਨਾ, ਦੂਜਾ ਬਚਨ ਹੈ ਫੌਜ ਫਿਰੇ ਅਕਾਲ ਦੀ, ਮਕੜੀ ਚੌਂਟੀ ਜੋਏ, ਨੀਲਾ ਵਸਤਰ ਪਹਿਣ ਕੇ ਔਰ ਨਾ ਦਿਸੈ ਕੋਏ, ਅਰਥਾਤ ਇਹ ਕਾਲਾ ਬਾਣਾ ਪੀ ਉਸ ਸ਼ਕਤੀ ਕੀ ਫੌਜ ਕਾ ਹੀ ਸਮਝਣਾ। ਐਸੀ ਕਹਿ ਕੇ ਪ੍ਰੇਮ ਸਾਥ ਕਰ ਹਾਥ ਲੱਗੀ ਚਾਟਨੇ ਅਤੇ ਖੁਸ਼ੀ ਹੋਈ। ਏਕ ਚੂੜੀ ਭਾਵ ਕੇ ਕੜਾ, ਏਕ ਪਰਾਂਦਾ ਭਾਵ ਕੇ ਕੇਸੋ ਕਾ ਨਿਸ਼ਾਨ, ਇੱਕ ਕਰਦ ਭਾਵ ਕੇ ਇੱਕ ਕਿਰਪਾਨ। ਇਹ ਮਹਾਰਾਜ ਜੀ ਨੂੰ ਪੇਟ ਦਈ ਤੇ ਬੋਲੀ ਸਿੰਘ ਕੀ ਖਾਲ ਤੇ ਖਾਲਸਾ, ਤੇਜ ਸਿੰਘ ਸ਼ੇਰ ਕਾ ਅਗਾੜੀ, ਪਿੱਛੇ ਪਛਤਾਵਾ ਉਨਮਾਦ ਵਸਤ ਕਾ, ਖਰ ਮਸਤੀ ਕਾ ਪਛਤਾਵਾ ਦੈਂਤੋ ਕੋ ਰਹੇਗਾ। ਇਹ ਤੇਰੇ ਪੰਥ ਕੋ ਦੇਵਾਂਗੀ, ਕਸ਼ਟ ਦੇ ਕਾ ਕਹਿ ਕਰ ਗਈ, ਆਪਕੀ ਦੇ ਕੋ ਕਸ਼ਟ ਪਰ ਉਪਕਾਰ ਵਾਸਤੇ ਹੋਵੇਗਾ। ਉਹ ਪੁਰਖ ਤਪਸਵੀ ਪਿਤਾ ਪਾਸ ਆਇਆ, ਤਾਂ ਤਪਸਵੀ ਕਹਿਆ ਪੁੱਤਰ ਮੈਂ ਤੇਰਾ ਪਿਤਾ ਹੀ ਰਹਾਂਗਾ, ਬਾਲਕ ਹੁੰਦੇ ਕਾ ਤੇਰਾ ਯੁੱਧ ਨਾ ਦੇਖਾਂਗਾ, ਦੇਵੀ ਸ਼ਕਤੀ ਮਾਤਾ ਦਾ ਵਰ ਜੋ ਤੈਂ ਪਾਇਆ ਹੈ ਮੇਰੀ ਰੱਖਿਆ ਕਰਨ ਲਈ, ਜਾਵੋ ਤਪ ਕਰੋ ਗੋਦਾਵਰੀ ਦੇ ਤੱਟ ਪਰ। ਗੋਬੀ ਕੀ ਨਿਆਈ ਮੇਰੇ ਤੇ ਉਪਜਾ ਹੈ, ਇਸ ਲਈ ਤੇਰਾ ਨਾਮ ਮੈਂ ਗੋਵਿੰਦ ਰੱਖਿਆ ਹੈ, ਸਿੰਘ ਦੀ ਪਦਵੀ ਦੇਵੀ ਜੀ ਨੇ ਆਪ ਕੋ ਦੇ ਛੱਡੀ ਹੈ। ਤਾਂ ਪ੍ਰਮਾਣ ਡੰਡੌਤ ਕਰਕੇ ਪੁਰਖ ਗਿਆ ਨਦੀ ਗੋਦਾਵਰੀ ਕੇ ਤੱਟ ਪਰ, ਤਪ ਆਰੰਭਿਆ ਸਮਾਧ ਲਗਾਈ, ਐਸੀ ਮਾਇਆ ਪਈ ਸਮਾਧ ਹੀ ਰਹੀ, ਭੀਤਰ ਤੇ ਕਲਜ ਵਪਤਰਾ ਨਿਕਸ ਜਨਮੀ, ਭਾਗਣ ਮਾਤਾ ਮਾਤਾ ਭਾਗਾਂ ਵਾਲੀ ਹੈ, ਤੇਰਾ ਬਹਾਦਰ ਘੂਰਮ ਸਮਾਧੀ ਉਹ ਤਪਸਵੀ ਹੁਆ ਮਾਤਾ ਪਿਤਾ ਹੋਈ, ਬਾਲਕ ਹੀ ਥਾ ਤਾਂ ਤਿਆਗ ਦੇ ਸੁਰਪੁਰ ਗਏ, ਉਹ ਪੁਰਖ ਦੁਸ਼ਟ ਦਮਨ ਮੈਂ ਗੋਵਿੰਦ ਸਿੰਘ ਹੁਆ ਹੂੰ, गण सब तपस्वी के हुए थे सो खालसा संगत हुई। देवी की शक्त वर की थी सो गुरु की शक्त तप की थी। वर शक्ति से हुआ और तप शक्ति से गुरु पदवी प्राप्त हुई। सो वेद पिछली ऐसी ही थी। भाई बुड्ढे को बोले अर्थात राम कोइर जी नु, भाई लिखारिया लेखे वाक गुरु का सुन के कहया है अगम गुरु की अकथ कहानी। एहो कह के गुरु जी उठ चले महल ऊपर चढ़े ता मैं पिछाड़ी गया। ता गुरु जी खुशी हो बोले बुढ़िया बुढ़ा होवी तेरा घर पार साडा घर उरार, साडा घर पार तेरा घर उरार। अर्थ एदा ए बनदा है के जद आप परलोक में थे असी इस लोक में थे, अब आप इस लोक विच बहुत चिर साडे पिछो रहोगे अते असी परलोक जावांगे। तीन बेर कहया ते देखिया ढाल कटारी ते करद बख्शी, साखी पूरी हुई बोलो भाई वाहिगुरु। ए 100 साखी दा बयान सी। मेरा ख्याल है के संगत 100 साखी नु सुन के उचाट हो जांदी है, बिरती खिंडर जांदी है। पर मैं प्रमाण दे वास्ते इस गल नु जरूरी समझदा है कि जेड़ी चीज प्रमाणिक मन्नी जांदी है ओदा हवाला जरूर देना चाहिदा। सो 100 साखी दे विच इस तरह ये 13वीं साखी दा बयान आया जेड़ा मैं साध संगत दे सन्मुख बयान कीता है, क्योंकि कवि संतोख सिंह जी ने बहुत सारिया जिहड़ियां साखियां ने ओ 100 साखी दा ही उतारा करके लिखियां ने। कहण तों भाव है कि मूल जिहड़ी साखी है ਉਹ ਤੇ 100 ਸਾਖੀ ਦੀ ਹੁੰਦੀ ਹੈ, ਪਰ ਆਪਣੇ ਸ਼ਬਦਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਇਸ ਨੂੰ ਬਿਆਨ ਕਰਦੇ ਨੇ। ਕਰ ਪਗ ਪੰਕਜ ਬੰਦਨਾ ਆਇਓ ਨਿਜ ਡੇਰੇ, ਸੁਪਤ ਬਿਤਾਈ ਜਾਮਨੀ ਪੁਣ ਉਠਾ ਸਵੇਰੇ। ਰਾਮ ਕੋਇਰ ਜੀ ਕਹਿੰਦੇ ਨੇ ਕਿ ਫੇਰ ਮੈਂ ਮੱਥਾ ਟੇਕ ਕੇ ਵੰਦਨਾ ਕਰਕੇ ਆਪਣੇ ਡੇਰੇ ਤੇ ਆ ਗਿਆ, ਸੁਖ ਦੇ ਨਾਲ ਸੌ ਕੇ ਰਾਤ ਨੂੰ ਬਤੀਤ ਕੀਤਾ ਤੇ ਅਗਲੀ ਸਵੇਰ ਉੱਠਿਆ। ਸੌ ਚਸ਼ਨਾਨ ਠਾਣ ਕੇ ਮੈਂ ਦਰਸ਼ਨ ਹੇਤਾ, ਗਯੋ ਜਬ ਦੇਖੇ ਨਹੀਂ ਤਹ ਕਿਰਪਾ ਨਿਕੇਤਾ। ਹੁਣ ਇਸ ਜਗ੍ਹਾ ਦੇ ਉੱਤੋਂ ਜਿਹੜੀ 100 ਸਾਖੀ ਦੀ 14ਵੀਂ ਸਾਖੀ ਹੈ ਉਹਦੀ ਸ਼ੁਰੂਆਤ ਹੁੰਦੀ ਹੈ। ਰਾਮ ਕੌਰ ਜੀ ਕਹਿੰਦੇ ਨੇ ਕਿ ਇਸ਼ਨਾਨ ਪਾਣੀ ਕਰਕੇ ਜਦੋਂ ਮੈਂ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਗਿਆ ਤੇ ਮੈਂ ਦੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਡੇਰੇ ਤੇ ਨਹੀਂ ਸਨ। ਸੋਹਣੇ ਉਹ ਗਏ ਸਰਤਾ ਨਿਕਟ ਮੈਂ ਤਿਤੈ ਪਿਆਨਾ। ਰਾਮ ਕੌਰ ਜੀ ਕਹਿੰਦੇ ਨੇ ਮੈਨੂੰ ਪਤਾ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਦਰਿਆ ਦੇ ਕਿਨਾਰੇ ਤੇ ਗਏ ਨੇ ਤੇ ਮੈਂ ਫਿਰ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਉਸ ਪਾਸੇ ਭਾਵ ਕੇ ਦਰਿਆ ਦੇ ਵੱਲ ਤੁਰ ਪਿਆ। ਦੌਰੇ ਆਵਤ ਸਿੱਖ ਤਹਾਂ ਤਿੰਨ ਸੰਗ ਬਖਾਨਾ। ਰਾਮ ਕੌਰ ਜੀ ਕਹਿੰਦੇ ਨੇ ਕਿ ਮੈਂ ਦਰਿਆ ਦੇ ਵੱਲ ਜਾ ਰਿਹਾ ਸੀ, ਪਰ ਰਸਤੇ ਦੇ ਵਿੱਚ ਹੀ ਦੌੜਦੇ ਆਉਂਦੇ ਕਾਫੀ ਸਾਰੇ ਸਿੰਘ ਮੈਨੂੰ ਮਿਲੇ। ਉਹਨਾਂ ਨੂੰ ਦੌੜਦਿਆਂ ਆਉਂਦਿਆਂ ਹੋਣ ਨੂੰ ਦੇਖ ਕੇ ਰਾਮ ਕੌਰ ਜੀ ਕਹਿੰਦੇ ਨੇ ਕਿ ਮੈਂ ਉਹਨਾਂ ਨੂੰ ਸਵਾਲ ਕੀਤਾ, ਉਹਨਾਂ ਨੂੰ ਪੁੱਛਿਆ। ਮੈਂ ਆਖਿਆ ਕਿ ਸਤਿਗੁਰ ਇਸ ਸਮੇਂ ਮੈਂ ਤੁਮ ਕਿਉਂ ਅਸਤਾਏ। ਮੈਂ ਪੁੱਛਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਵਕਤ ਕਿੱਥੇ ਬੈਠੇ ਹੋਏ ਨੇ ਤੇ ਤੁਸੀਂ ਇਸ ਤਰ੍ਹਾਂ ਦੌੜਦੇ ਹੋਏ ਕਿਉਂ ਆ ਰਹੇ ਹੋ। ਕਿਸ ਕਾਰਜ ਕੇ ਹੇਤ ਕਰ ਏਤਕ ਉਤ ਲਾਏ। ਰਾਮ ਕੌਰ ਜੀ ਕਹਿੰਦੇ ਨੇ ਕਿ ਮੈਂ ਸਿੱਖਾਂ ਨੂੰ ਪੁੱਛਿਆ ਕਿ ਕਿਹੜੇ ਕੰਮ ਦੇ ਵਾਸਤੇ ਕਿਹੜੇ ਹੇਤ ਦੇ ਵਾਸਤੇ ਦੌੜਦੇ ਹੋਏ ਤੁਸੀਂ ਛੇਤੀ ਛੇਤੀ ਪਿਛਾਂ ਮੁੜ ਰਹੇ ਹੋ। ਕਹਿਓ ਸਵਣ ਪ੍ਰਭ ਆਜ ਇਤ ਕੁਛ ਫਿਰਿਓ ਸਭਾਓ। ਰਾਮ ਕੌਰ ਜੀ ਕਹਿੰਦੇ ਨੇ ਕਿ ਸਿੱਖਾਂ ਨੇ ਮੈਨੂੰ ਆਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਭੂ ਦਾ ਅੱਜ ਜਿਹੜਾ ਸੁਭਾਅ ਹੈ ਉਹ ਬਹੁਤ ਹੀ ਹੋਰ ਤਰ੍ਹਾਂ ਦਾ ਹੋਇਆ ਹੋਇਆ। ਈਂਟ ਟੀਮ ਪਾਹਣ ਹਤੈ ਨਹੀਂ ਕਰੈ ਬਚਾਓ। ਸਿੱਖਾਂ ਨੇ ਆਖਿਆ ਕਿ ਰਾਮ ਕੌਰ ਜੀ ਅੱਜ ਤੇ ਸਤਿਗੁਰਾਂ ਦਾ ਸੁਭਾਅ ਬੜਾ ਬਦਲਿਆ ਹੋਇਆ, ਕਿਸੇ ਨੂੰ ਇੱਟ ਮਾਰਦੇ ਨੇ, ਕਿਸੇ ਨੂੰ ਢੇਮ ਚੁੱਕ ਕੇ ਮਾਰਦੇ ਨੇ, ਕਿਸੇ ਦੇ ਉੱਤੇ ਪੱਥਰ ਦਾ ਵਾਰ ਕਰਦੇ ਨੇ। ਨਹੀਂ ਕਰੈ ਬਚਾਓ ਭਾਵ ਕਿ ਇਹ ਨਹੀਂ ਦੇਖਦੇ ਕਿ ਅਗਲੇ ਦੇ ਵੱਜੇਗਾ ਕਿੱਥੇ, ਕਿਸੇ ਦਾ ਬਚਾਅ ਕਰਨ ਦੀ ਚੇਸ਼ਟਾ ਨਹੀਂ ਕਰਦੇ। ਜੇ ਹੱਥ ਦੇ ਵਿੱਚ ਪੱਥਰ ਆਉਂਦਾ ਉਹ ਮਾਰਦੇ ਨੇ, ਜੇ ਢੇਮ ਆਉਂਦੀ ਉਹ ਚੁੱਕ ਕੇ ਮਾਰ ਦਿੰਦੇ ਨੇ, ਇਸ ਤੋਂ ਇਲਾਵਾ ਇੱਟਾਂ ਬਹੁਤੀਆਂ ਸਾਰੀਆਂ ਵਗਾ ਕੇ ਮਾਰਦੇ ਨੇ। ਸੁਣ ਤੇ ਉਤਾਇਲ मैं गयो गुर दर्शन कीने। राम कौर जी कहिंदे ने कि मैं फिर भी काली दे नाल सतगुरु सच्चे पातशाह जी दा दर्शन करन दे वास्ते गया ते सतगुरां दा जाके दर्शन कीता, पर राम कौर जी कहिंदे ने मेरे ते सतगुरां ने कोई भी इट ढेम दा वार नहीं कीता, ना ही पत्थर चुक के मारिया। इतिहास तो तुसी काफी वाकफ हो के सतगुरु नानक देव सच्चे पातशाह जी ने अखीरले समय दे विच ऐसा ही स्वांग बनाया सी। सतगुरु प्रताप सिंह सच्चे पातशाह जी दे उपदेश दे विच भी कथा आउंदी है के सतगुरु सच्चे पातशाह जी मार मार के सारिआं नूं भजाई जांदे सन। अखीर दे वेले सतगुरां ने मुर्दे दा सांग वरताया सी, बड़ी संगत सतगुरां दे नाल गई सी, पर अखीर दे वेले बाबा बुड्ढा ते भाई बाला जी ही रह गए सन। सतगुरु प्रताप सिंह सच्चे पातशाह जी कहिंदे ने कि जदों मुर्दे वाला सांग वरताया सतगुरु नानक देव सच्चे पातशाह जी ने कि आख्या के मुर्दे नूं खाओ, ते सतगुरु प्रताप सिंह जी दा वचन है कि भाई बाला ने आख्या कि मैं ते बाबा बुड्ढा भी उस वेले खिसक गए, इको लहना रह गया, इको गुरु अंगद जी रह गए जिन्हां ने उस सारे सांग नूं पूरा करके दिखाया, ते बाद दे विच सतगुरु नानक देव सच्चे पातशाह जी ने परख करके लहने नूं गुरियाई बख्शी। मेरा सिर्फ कहण तों भाव है कि जिवें सतगुरु नानक देव सच्चे पातशाह जी ने सांग वरताया सी, इसे तरह दा सांग सतगुरां ने वरताया, जिहड़ा भी लागे जांदा है उहनूं पत्थर मार के जां ढेम मार के दौड़ा देंदे ने। पर राम कौर जी कह रहे ने कि मैं जदों गया ते सतगुरां ने मेरे ते कोई वार नहीं कीता, मैं जाके मत्था टेकिया दर्शन कीता। चमर दार एक सिख निकट तट नदी असीने। राम कौर जी ए भी दसदे ने कि सतगुरु सच्चे पातशाह जी दे सीस दे उत्ते एक सिख चोरी कर रहा सी। सतगुरु जी ने उस नूं भी कुछ नहीं आख्या, उहदा नाम सी हुशनाक सिंह जिहड़ा कि सरहंद दा रहण वाला सी, पर कवि जी ने इस जगह दे उत्ते अपनी कविता दे हिसाब दे नाल शुनाक सिंह नाम लिखिया। असल दे विच हुशनाक सिंह उस सिख दा नाम सी जिहड़ा कि सतगुरां दा चोर बरदार सी। राम कौर जी दसदे ने कि चोरी उह कर रहा सी हुशनाक सिंह, ओहनूं भी सतगुरां ने दौड़ाया ने ते मैं गया मत्था टेकिया, मैनूं भी कुछ ना आख्या। अपर निकट को नहीं रहे ओ पिख मार पलाए। राम कौर जी दसदे ने कि साडे दोवां तों इलावा कोई भी होर उत्थे नहीं सी टिकिया, बाकी सारिआं नूं मार के भजा दित्ता सी। जाए करी मैं बंदना पद सीस नवाए। मैं जाके नमस्कार कीते सतगुरां दे चरणां दे उत्ते सिर नवाया। संगत सिख समीप नह मुख बाक उचारा। राम कौर जी दसदे ने कि बहुती संगत समीप नहीं सी, भाव के मैं ते हुशनाक सिंह दोवे ही सिख सतगुरां दे लागे सां। उस वेले राम कौर जी कहिंदे ने कि सतगुरां ने श्री मुख तों वचन कीता। सतगुरां ने आख्या ना सोया ना जागया ना करी पुकार। इन्ना वचन सतगुरु गोविंद सिंह सच्चे पातशाह जी ने कीता के ना सोया ना जागया ना करी पुकार, हुण सतगुरु जी कुछ ना बोले। इसी तौर में दिन सकल जब दियो बिताई, दिन कर पहुंचो बरन देश संध्या तम छाई। राम कौर जी कहिंदे कि इसे तौर तरीके दे नाल सारा दिन बतीत हो गया, आखिरकार जिहड़ा सूरज सी ओह पछम दे वल चला गया ते शामा हो गई। एक शुनाक सिंह पै बिना टिग रहो थिरे कै, हो तो सिरंदी तीर और नहीं गयो पलैके। राम कौर जी कहिंदे ने कि मेरे तो अलावा एक शुनाक सिंह भाव के हुशनाक सिंह ही भय तो बगैर सतगुरां दे लागे रुकिया सी, जिहड़ा कि सरहंद दा रहण वाला सी ओह नहीं सी दौड़िया, ओह भी सतगुरां दे लागे सी। संभल बोले होश धर जिम प्रथम सभाउ। राम कौर जी कहिंदे ने कि शामा दे वेले फिर सतगुरु सच्चे पातशाह जी दा सुभा पहला वाला ही हो गया ते होश दे विच हो के सतगुरां ने पहला वांग ही बचन विलास करने शुरू कीते। जिहड़ा सतगुरां ने तिखा ते उगर तेज धारिया होया सी उस नूं राम कौर जी कहिंदे ने कि बदल दिता। चमरदार तित चीन कै बूजन चित ਬਚਾਓ। ਜਿਹੜਾ ਚੌਰ ਬਰਦਾਰ ਸੀ ਭਾਵ ਕਿ ਜਿਹੜਾ ਹੁਸ਼ਨਾਕ ਸਿੰਘ ਸੀ ਉਹ ਕੁਝ ਬੁੱਝਣ ਦਾ ਇੱਛੁਕ ਸੀ। ਤਾਜ ਗਿਣਤੀ ਬੇਨਤੀ ਕਰੀ ਪ੍ਰਭ ਬਚਨ ਸੁਣਾਵੋ, ਇਹ ਭਾਣਾ ਕਿ ਸਰੀਤ ਕਰ ਦਾਸਨ ਬਤਲਾਵੋ। ਹੁਸ਼ਨਾਕ ਸਿੰਘ ਨੇ ਅਰਜ ਕੀਤੀ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬਚਨ ਸੁਣਾਵੋ, ਇਹ ਕਿਸ ਤਰ੍ਹਾਂ ਦਾ ਭਾਣਾ ਤੁਸੀਂ ਕਿਹੜੀ ਰੀਤੀ ਦੇ ਨਾਲ ਵਰਤਾਇਆ ਹੈ, ਸੱਚੇ ਪਾਤਸ਼ਾਹ ਸਾਨੂੰ ਦਾਸਾਂ ਨੂੰ ਜਰਾ ਭੇਦ ਦੱਸੋ। ਤਨ ਮਨ ਤਨ ਯਾਰ ਪੌਂਤ ਸੈ ਮੇਲੇ ਗੁਰ ਮੋਹੀ, ਸੌ ਤੋਂ ਗੁਰ ਪ੍ਰਾਪਤ ਪਏ ਸਗਰੀ ਬਿਦ ਹੋਹੀ। ਹੁਸ਼ਨਾਕ ਸਿੰਘ ਕਹਿੰਦਾ ਕਿ ਤਨ ਮਨ ਤੇ ਧਨ ਮੈਂ ਉਹਦੇ ਅੱਗੇ ਅਰਪਣ ਕਰਦਾ ਹਾਂ ਜਿਹੜਾ ਕਿ ਸਤਿਗੁਰੂ ਦਾ ਮਿਲਾਪ ਕਰਵਾ ਦੇਵੇ। ਪਰ ਕਹਿੰਦਾ ਕਿ ਗੁਰੂ ਜੀ ਤੁਸੀਂ ਤੇ ਪ੍ਰਾਪਤ ਹੋਏ ਹੋਏ ਹੋ ਸਗਰੀ ਵਿਦ ਦੇ ਨਾਲ। ਹਮ ਵਣ ਜਾ ਰਹੇ ਸਿੱਖ ਹੈ ਨਹੀਂ ਸੁਮਤ ਬਿਸਾਲਾ, ਵਿਦਤ ਹੋਏ ਤੁਕ ਕੋ ਅਰਥ ਜਿਮ ਲਖੈ ਸੁਖਾਲਾ। ਉਸ ਵੇਲੇ ਆਖਿਆ ਹੁਸ਼ਨਾਕ ਸਿੰਘ ਨੇ ਕਿ ਅਸੀਂ ਤੇ ਵਣਜਾਰੇ ਸਿੱਖਾਂ, ਸਾਡੀ ਸ੍ਰੇਸ਼ਟ ਬੁੱਧੀ ਨਹੀਂ ਹੈ। ਹੇ ਸੱਚੇ ਪਾਤਸ਼ਾਹ ਜੀ, ਇਹ ਜਿਹੜੀ ਤੁਕ ਹੈ, ਤਨ ਮਨ ਤਨ ਅਰਪੋ ਤਿਸੈ ਮੇਲੇ ਗੁਰਮੋਹੀ। ਹੁਸ਼ਨਾਕ ਸਿੰਘ ਨੇ ਆਖਿਆ ਕਿ ਸੱਚੇ ਪਾਤਸ਼ਾਹ ਇਹਦਾ ਭਾਵ ਕੀ ਹੈ, ਇਹਦਾ ਅਰਥ ਕੀ ਹੈ, ਕਿਰਪਾ ਕਰਕੇ ਦੱਸੋ ਤਾਂ ਕਿ ਸੌਖੇ ਤਰੀਕੇ ਦੇ ਨਾਲ ਅਸੀਂ ਸਮਝ ਲਈਏ। ਗੁਰ ਸਰਬਾਗ ਸ੍ਰੀ ਬਦਨ ਤੇ ਵੱਡ ਗੂੜ ਪ੍ਰਸੰਗਾ, ਭੂਤ ਭਵਿਖਤ ਪਾਇਓ ਹੋਏ ਜਿਮ ਨੀਚ ਤੰਗਾ। ਰਾਮ ਕੌਰ ਜੀ ਕਹਿੰਦੇ ਨੇ ਕਿ ਜਿਹੜੇ ਸਤਿਗੁਰੂ ਜੀ ਸਰਬੱਗ ਨੇ, ਜਿਹੜੇ ਸਤਿਗੁਰੂ ਜੀ ਸਮਰੱਥ ਨੇ, ਉਹਨਾਂ ਨੇ ਆਪਣੇ ਸ੍ਰੀ ਮੁਖ ਤੋਂ ਫਿਰ ਗੂੜ ਜਿਹੜਾ ਪ੍ਰਸੰਗ ਸੀ, ਜਿਹੜਾ ਗੁੱਜਾ ਭੇਲ ਸੀ ਉਹ ਸੁਣਾਇਆ। ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਹੋਵੇਗਾ ਉਹਦੇ ਬਾਰੇ ਦੱਸਿਆ। ਨੀਚ ਉਤੰਗਾ ਭਾਵ ਕਿ ਜਿਵੇਂ ਨੀਵੇਂ ਨੇ ਉੱਚਾ ਹੋਣਾ ਹੈ ਉਹ ਦੱਸਿਆ। ਕਰਿਓ ਸੁਣਾਵਣ ਸਕਲ ਹੀ ਦਾਸਣ ਸਮ ਜਾਇਓ, ਸਿੱਖ ਸੰਗਤ ਬਿਨ ਸਿਦਕ ਕੇ ਮਨ ਕੋ ਪਰਮਾਇਓ। ਰਾਮ ਕੌਰ ਜੀ ਦੱਸਦੇ ਨੇ ਕਿ ਸਤਿਗੁਰਾਂ ਨੇ ਫਿਰ ਸੁਣਾਇਆ। ਸਤਿਗੁਰੂ ਜੀ ਕਹਿੰਦੇ ਨੇ ਸਿੱਖ ਸੰਗਤ ਬਿਨ ਸਿਦਕ ਕੇ ਮਨ ਕੋ ਪਰਮਾਇਓ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਸਿੱਖ ਸੰਗਤ ਹੈ ਉਹ ਬਗੈਰ ਸਿਦਕ ਤੋਂ ਹੁੰਦੀ ਜਾਂਦੀ ਹੈ, ਜਿਨ੍ਹਾਂ ਦਾ ਮਨ ਭਰਮਦਾ ਜਾਂਦਾ। ਭਈ ਦੂਰੀ ਔਰ ਭਾਵਨਾ ਬੇਮੁਖ ਮਤ ਧਾਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਕਈਆਂ ਦੀ ਭਾਵਨਾ ਬਿਲਕੁਲ ਖਤਮ ਹੋ ਗਈ ਹੈ, ਦੂਰ ਹੋ ਗਈ ਹੈ ਹਿਰਦੇ ਤੋਂ ਭਾਵਨਾ, ਜਿਨ੍ਹਾਂ ਨੇ ਬੇਮੁਖੀ ਦੀ ਮਤ ਨੂੰ ਧਾਰਨ ਕਰ ਲਿਆ। ਇਸ ਕੋ ਫਲ ਦੁਖ ਲਹਿਗੇ ਚੁਰ ਹੈ ਕਰ ਚਾਰੀ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਬੇਮੁਖੀ ਦਾ ਫਲ ਇਹ ਹੋਵੇਗਾ ਕਿ ਦੁੱਖ ਦਾ ਫਲ ਮਿਲੇਗਾ। ਫਿਰ ਉਸ ਵੇਲੇ ਜਦੋਂ ਦੁੱਖ ਮਿਲਣਗੇ ਤੇ ਸਾਰੇ ਦੇ ਸਾਰੇ ਹੱਥਾਂ ਨੂੰ ਮਲਣਗੇ ਭਾਵ ਕੇ ਹੱਥ ਝਾੜਨਗੇ, ਹੱਥ ਪੱਲੇ ਕੁਝ ਨਹੀਂ ਲੱਗੇਗਾ।
ਬੇਮੁਖ ਹੋਏ ਸੰਗਤ ਮਰੇ ਤਜ ਪ੍ਰਾਣ ਸਿਧਾਏ, ਮਮ ਸਿੱਖਣ ਕੇ ਤਾਮ ਮੈਂ ਪੋਣੀ ਉਪਜੈ ਜਾਏ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜਿਹੜੀ ਬੇਮੁਖ ਹੋ ਕੇ ਸੰਗਤ ਮਰੇਗੀ ਉਹ ਫਿਰ ਪ੍ਰਾਣਾਂ ਨੂੰ ਛੱਡ ਕੇ ਅਗਲੇ ਜਨਮ ਦੇ ਵਿੱਚ ਸਿੱਖਾਂ ਦੇ ਘਰ ਦੇ ਵਿੱਚ ਹੀ ਆਪਣੇ ਜਨਮਾਂ ਨੂੰ ਧਾਰਨ ਕਰੇਗੀ।
ਮੋਹ ਸੰਗ ਕਾਲੀ ਕਾਲ ਕੁਛ ਤਿਸ ਕੋ ਫਲ ਪੈ ਹੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੇ ਨਾਲ ਰਹਿ ਕੇ ਜਿਨ੍ਹਾਂ ਨੇ ਘਾਲਣਾ ਘਾਲੀ ਹੈ ਉਹਨਾਂ ਨੂੰ ਕੁਝ ਨਾ ਕੁਝ ਫਲ ਤੇ ਜ਼ਰੂਰ ਹੀ ਮਿਲੇਗਾ।
ਛਿਤ ਪਤ ਹੋਏ ਤਮ ਤਾਰ ਸਭ ਕੋ ਚਾਕਰ ਹੈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਸਭ ਛੋਟੇ ਵੱਡੇ ਰਾਜੇ ਹੋਣਗੇ ਤੇ ਦੂਜੇ ਇਹਨਾਂ ਦੇ ਨੌਕਰ ਹੋਣਗੇ।
ਸੁਤ ਬਣਤਾ ਪਰਿਵਾਰ ਜੁਤ ਜਿਮ ਜਾਲ ਬਿਸਾਲੇ, ਫਸੇ ਮੀਨ ਕੀ ਰੀਤ ਨਿਤ ਨਿਕਸੈ ਨਾ ਦੁਖਾਲੇ।
ਪਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਪੁੱਤਰਾਂ ਦੇ ਵਿੱਚ, ਧੀਆਂ ਦੇ ਵਿੱਚ, ਔਰਤ ਦੇ ਵਿੱਚ, ਪਰਿਵਾਰ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਫਸੇ ਹੋਣਗੇ ਜਿਵੇਂ ਕਿ ਮੱਛੀ ਜਾਲ ਦੇ ਵਿੱਚ ਫਸੀ ਹੁੰਦੀ। ਜਾਲ ਦੇ ਵਿੱਚ ਫਸੀ ਹੋਈ ਸਤਿਗੁਰੂ ਜੀ ਕਹਿੰਦੇ ਨੇ ਕਿ ਮੱਛੀ ਕਿਸੇ ਵੀ ਤਰੀਕੇ ਦੇ ਨਾਲ ਨਿਕਲ ਨਹੀਂ ਸਕਦੀ। ਐਸਾ ਹੀ ਪਰਿਵਾਰ ਦਾ ਮੋਹ ਦਾ ਜਾਲ ਹੋਵੇਗਾ ਜਿਹੜਾ ਦੁਖਮਈ ਹੋਵੇਗਾ ਪਰ ਉਹਦੇ ਵਿੱਚੋਂ ਬਾਹਰ ਨਿਕਲਿਆ ਨਹੀਂ ਜਾਏਗਾ।
ਸੰਕਟ ਪਹੁੰਚ ਆਣ ਤਬ ਕੁਛ ਹੋਇਆ ਨਾ पाया तब जाने गे सच पयो गुर को फुर माया।
सतगुरु गोविंद सिंह जी कहंदे ने के जदों संकट पैणगे जदों कोई जतन भी नहीं चलेगा उस वेले सारे दे सारे जानणगे के गुरु ने जरा वचन कीता से गुरु ने जरा फरमान कीता से ओ सच्चा होया।
सुन सुनाक सिंह प्रथम को जिम पयो बिरतंता।
रामकुर जी कहंदे के फिर सतगुरु गोविंद सिंह सच्चे पातशाह जी ने आख्या हे हुशनाक सिंह सुन पहले बिरतांत नूं मैं सुनांदा हां।
संगम भैरव जब रचियो देवी बलवंता मरे करोरो हेर कर पाजे तार तरासा।
सतगुरु गोविंद सिंह सच्चे पातशाह जी ने आख्या के जदों संगर होया जदों जंग होया देवी दा ते दैंता दा उस वेले जेड़े दैंत से ओ करोड़ा ही मारे गए ते करोड़ा ही डर नूं धारण करके भज गए सन।
असुर बचे के तक तबै किया बास यवासा।
सतगुरु गोविंद सिंह जी कहंदे ने कि उस वेले करोड़ा ही ऐसे जेड़े दैंत सन ओ बच गए सन जिन्हां ने सामना नहीं कीता ते अपने घरां दे विच जा लुके।
भेगो बंस मैं भार्गव मौडी ते सनामू हारे असुर निहार के गमण्यो तिन धामू।
हुण इस जगह दे उते ऋषि जिहड़ा भृगु है ओहदा प्रमाण ग्रंथाकार भाई संतोख सिंह जी ने दिता है कि सतगुरु सच्चे पातशाह जी ने इस तरह आख्या। संपादक जी लिखदे ने कि भृगु नाम एक ऋषि दा है जो सत रिखियां विचों सी विष्णु दी छाती दे विच लत इसे ने मारी सी परशुराम इसे दा वंशज सी संसार दी रचना भी इसे तो मनदे हन इस दी उत्पत्ति ब्रह्मा तो मनदे हन जिस दा पात होया वीरज सूरज ने अग्नि दे विच पाया उस अग्नि विचों त्रिगु जन्मिया सी इस दा पुत्र शुक्राचार्या सी जो दैंता दा गुरु होया इस करके त्रिगु ते भार्गव पद शुक्राचार्या वास्ते वरते जांदे हन। हुण इस जगह दे उत्ते सतगुरु गोविंद सिंह सच्चे पातशाह जी कहंदे ने कि जेड़ा सी रिखी प्रभु ओहदा पुत्र सी ओहदा मुंडा सी भाव के जिहदा नाम सी शुक्राचार्य शुक्र भी लिखिया गया है ग्रंथां दे विच शुक्राचार्य सी जदों देवी दे हत्थों दैंत हारे उस वेले सतगुरु गोविंद सिंह जी कहंदे ने कि जेड़ा शुक्राचार्य सी ओह फिर राक्षसां दे घर दे विच गया क्योंकि राक्षसां सारिआं दा दैंतां दा ओ गुरु सी। की कुछ राक्षसां नूं जाके शुक्राचार्य ने आख्या ओ मैं कल दे प्रकरण दे विच बयान करांगा क्योंकि साध संगत जी समय दी समाप्ति है साखी अजे काफी लंबी है ओ कल दे प्रसंग दे विच मैं बयान कर देवांगा जिस तरह कवि संतोख सिंह जी बयान करनगे मैं उसे तरह बयान करांगा अगे जो सतगुरु सच्चे पातशाह जी दी रजा होवेगी उसे तरह वरतेगी। अज इन्निया ही अर्जा करदा होया मैं इथे ही कथा नूं विश्राम दे के सारी साध संगत तो खिमा दा जाचका।
हे अचोते हे पार ब्रह्म अविनाशी अगनास हे पूरन हे सर्ब मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी होवन हार हे संता के सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है